ਪਿਆਰੇ ਦੋਸਤੋ, ਸਿਡਨੀ ਤੋਂ ਇਸ ਵੇਲੇ ਸਾਡੇ ਨਾਲ ਸਰਦਾਰ ਕੁਲਦੀਪ ਸਿੰਘ ਚੱਡਾ ਹੁਣਾਂ ਨੇ ਸਾਂਝ ਬਣਾਈ ਆ। ਸਿਡਨੀ ਜਿਹੜਾ ਇੱਕ ਨਵਾਂ ਸਿੱਖ ਸਕੂਲ ਸਥਾਪਿਤ ਹੋ ਰਿਹਾ, ਉਹਦੇ ਉਹ ਡਾਇਰੈਕਟਰ ਵੀ ਨੇ। ਆਓ ਇਸ ਪ੍ਰੋਜੈਕਟ ਬਾਰੇ ਉਹਨਾਂ ਤੋਂ ਹੋਰ ਜਾਣਦੇ ਹਾਂ। ਹਾਂਜੀ ਚੱਡਾ ਸਾਹਿਬ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਚੱਡਾ ਸਾਹਿਬ, ਸਭ ਤੋਂ ਪਹਿਲਾਂ ਤਾਂ ਇਹੀ ਦੱਸੋ ਕਿ ਹਾਲ ਹੀ ਵਿੱਚ ਇੱਕ ਨਵਾਂ ਅਪਡੇਟ ਆਇਆ ਸਕੂਲ ਦੀ ਜਿਹੜੀ ਇਮਾਰਤ ਸੀ, ਮੇਰਾ ਖਿਆਲ ਉਹਦੀ ਆਪਾਂ ਸਬਮਿਸ਼ਨ ਕੀਤੀ ਹੋਈ ਸੀ ਸਰਕਾਰ ਦੁਆਰੇ।
ਹਾਂਜੀ ਹਾਂਜੀ, ਤਕਰੀਬਨ 12 ਸਾਲ ਤੋਂ ਆਪਾਂ ਪ੍ਰੋਜੈਕਟ ਸ਼ੁਰੂ ਕੀਤਾ ਹੋਇਆ ਅਤੇ ਮੇਰੇ ਖਿਆਲ ਤਕਰੀਬਨ 3 ਸਾਲ ਪਹਿਲੇ ਸਟੇਟ ਨਿਊ ਸਾਊਥ ਵੇਲਸ ਸਟੇਟ ਗਵਰਨਮੈਂਟ ਨੇ ਸਟੇਟ ਸਿਗਨੀਫਿਕੈਂਟ ਪ੍ਰੋਜੈਕਟ ਦੇ ਅੰਦਰ ਸਾਨੂੰ ਕਿਹਾ ਸੀ ਵੀ ਤੁਸੀਂ ਐਪਲੀਕੇਸ਼ਨ ਲਾਂਚ ਕਰੋ, ਕਿਉਂਕਿ ਕੌਂਸਲ ਦੀਆਂ ਪਾਵਰਸ ਉਹਨਾਂ ਨੇ ਲੈ ਲਈਆਂ ਸੀ। ਸੋ 3 ਸਾਲ ਤੋਂ ਇਹ ਪ੍ਰੋਸੈਸ ਚੱਲ ਰਿਹਾ ਸੀ, ਕਾਫੀ ਲੰਬਾ ਗੌਰਮੈਂਟ ਦਾ ਪ੍ਰੋਸੈਸ ਹੈ, ਪਰ ਹੁਣ ਹੈ ਉਹਦੀ ਜਿਹੜੀ ਹੈ ਜਿਹਨੂੰ ਆਪਾਂ ਪ੍ਰੋਜੈਕਟ ਦੀ DA ਦੀ ਅਪਰੂਵਲ ਪੂਰੇ ਪ੍ਰੋਜੈਕਟ ਦੀ ਇਕੱਠੀ ਉਹ ਸਾਨੂੰ ਆ ਗਈ ਹੈ।
ਥੋੜ੍ਹਾ ਜਿਹਾ ਦੱਸੋਗੇ ਇਸ ਸਿੱਖ ਸਕੂਲ ਦੀ ਲੋੜ ਕਿਉਂ ਪਈ? ਕਿਉਂਕਿ ਆਪਾਂ ਦੇਖਦੇ ਹਾਂ ਜਦ ਆਪਾਂ ਆਸਟ੍ਰੇਲੀਆ 'ਚ ਰਹਿੰਦੇ ਵਿਚਰਦੇ ਹਾਂ, ਕਈ ਵਾਰ ਧਰਮ ਦੇ ਨਾਂ 'ਤੇ ਹੁੰਦੀਆਂ ਚੀਜ਼ਾਂ 'ਤੇ ਕੁਛ ਕੁ ਲੋਕਾਂ ਨੂੰ ਮੱਲੋ ਮੱਲੀ ਇਤਰਾਜ਼ ਹੋ ਜਾਂਦੇ ਆ, ਅਤੇ ਉਸ ਲਿਹਾਜ਼ ਨਾਲ ਥੋੜ੍ਹੀ ਜਿਹੀ ਗੱਲ ਸਪਸ਼ਟ ਕਰਨੀ ਚਾਹੋਗੇ ਕਿ ਸਿੱਖ ਸਕੂਲ ਹੀ ਕਿਉਂ ਅਤੇ ਇਹਦੇ ਪਿੱਛੇ ਕੀ ਭਾਵਨਾ?
ਹਾਂਜੀ ਜ਼ਰੂਰ, ਦੇਖੋ ਜਿਵੇਂ ਮੈਨੂੰ ਵੀ ਇੱਥੇ ਤਕਰੀਬਨ ਹੁਣ 30 ਸਾਲ ਹੋਣ ਲੱਗੇ ਹੈ ਆਸਟ੍ਰੇਲੀਆ 'ਚ ਆਏ ਹੋਏ, ਅਤੇ ਮੇਰੇ ਬੱਚੇ ਚਲੋ ਵੱਡੇ ਹੋ ਗਏ, ਅੱਗੋਂ ਉਹਨਾਂ ਦੇ ਬੱਚੇ ਹੈ, ਅਤੇ ਸਾਨੂੰ ਜਿਹੜੇ ਬੰਦਿਆਂ ਨੇ ਇੱਥੇ ਬੱਚੇ ਵੱਡੇ ਕੀਤੇ ਆ ਉਹਨਾਂ ਨੂੰ ਇਸ ਚੀਜ਼ ਦਾ ਐਕਸਪੀਰੀਅੰਸ ਹੋਏਗਾ ਕਿ ਜਿਹੜੇ ਸਾਡੇ ਬੱਚਿਆਂ ਦਾ ਜਿਹੜਾ ਤੁਸੀਂ ਕਹਿ ਲਓ ਕਿ ਜਿਵੇਂ ਆਪਾਂ ਕੇਸ ਹੈ ਜੂੜਾ ਰੱਖਦੇ ਹਾਂ ਜਾਂ ਵੱਡੇ ਹੋ ਜਾਣ 'ਤੇ ਪੱਗ ਵੀ ਬੰਨਦੇ ਹਾਂ ਅਤੇ ਕੜਾ ਵੀ ਪਾਉਂਦੇ ਆ ਬੱਚੇ, ਅਤੇ ਜਦੋਂ ਸਕੂਲਾਂ ਵਿੱਚੋਂ ਜਾਂਦੇ ਆ ਜਿਹੜੇ ਆਮ ਸਕੂਲਾਂ ਦੇ ਵਿੱਚ ਉਹ ਸਾਡੀ ਗਿਣਤੀ ਇੰਨੀ ਜ਼ਿਆਦਾ ਨਾ ਹੋਣ ਕਰਕੇ ਇੱਕ ਤਾਂ ਉਹਨਾਂ ਦੇ ਨਾਲ ਜਿਹੜੀ ਬੁਲਿੰਗ ਔਰ ਹਰੈਸਮੈਂਟ ਵੀ ਹੁੰਦੀ ਹੈ ਅਤੇ ਉਹ ਮੈਸੇਜ ਵੀ ਨਹੀਂ ਦਿੱਤਾ ਜਾਂਦਾ, ਇੱਕ ਗੱਲ। ਦੂਸਰੀ ਗੱਲ, ਅਸੀਂ ਇਹ ਵੀ ਚਾਹੁੰਦੇ ਸੀ ਕਿ ਸ਼ੁਰੂਆਤ ਦੇ ਵਿੱਚ ਜਦੋਂ ਇਹ ਪ੍ਰੋਜੈਕਟ ਆਇਆ ਕਿ ਵੀ ਇਹ ਸਕੂਲ ਪਾਰਕਲੀ ਗੁਰਦੁਆਰਾ ਸਾਹਿਬ ਦਾ ਪਾਰਟ ਹੀ ਬਣੇ, ਪਰ ਚਲੋ ਕਿੰਨਾ ਕਾਰਨਾ ਕਰਕੇ ਸਾਨੂੰ ਵੱਖਰੀ ਸੰਸਥਾ ਬਣਾਉਣੀ ਪਈ, ਅਤੇ ਉਹਦੇ 'ਚ ਓਬਜੈਕਟਿਵ ਇਹੀ ਸੀ ਕਿ ਜਦੋਂ ਸਕੂਲ ਹੋਵੇ ਮਾਂ ਪਿਓ ਦੇ ਕੋਲ, ਦੇਖੋ ਸਕੂਲ ਦੇ ਵਿੱਚ ਆਮ ਤੌਰ 'ਤੇ ਸਿਰਫ ਅਤੇ ਸਿਰਫ 5 ਘੰਟੇ ਜਿਹੜਾ ਕੋਰ ਕਰੀਕੁਲਮ ਹੈ ਨਾ ਗੌਰਮੈਂਟ ਦਾ, ਉਹ ਸਿਰਫ 5 ਘੰਟੇ ਪੜਾਇਆ ਜਾਣਾ ਹੁੰਦਾ, ਅਤੇ 1 ਘੰਟਾ ਵਿੱਚੋਂ ਜਿਵੇਂ ਹਾਫ ਟਾਈਮ ਅੱਧੀ ਛੁੱਟੀ ਹੋ ਜਾਂਦੀ ਹੈ ਪਹਿਲੇ ਕੁਆਟਰ ਛੁੱਟੀ, ਟੋਟਲ ਤਕਰੀਬਨ 6 ਘੰਟੇ ਬੱਚੇ ਰਹਿੰਦੇ ਨੇ ਸਕੂਲ 'ਚ, ਪਰ ਮਾਂ ਪਿਓ ਇੰਨੇ ਬਿਜ਼ੀ ਨੇ ਕਿ ਸਵੇਰੇ ਉਹਨਾਂ ਨੂੰ ਪਹਿਲੇ ਕਿਸੇ ਜਗ੍ਹਾ ਛੱਡਣਾ ਪੈਂਦਾ ਬੱਚੇ ਨੂੰ ਪ੍ਰੀ ਸਕੂਲ ਕੇਅਰ, ਸ਼ਾਮੀ ਉਹਨਾਂ ਨੂੰ ਕਿਸੇ ਹੋਰ ਛੱਡਣਾ ਪੈਂਦਾ, ਉਹ ਚੁੱਕ ਕੇ ਕੋਈ ਲੈ ਕੇ ਜਾਂਦਾ, ਫਿਰ ਜਿਹੜੀਆਂ ਐਕਟੀਵਿਟੀਜ਼ ਨੇ ਉਹ ਬੱਚਿਆਂ ਨੂੰ ਨਹੀਂ ਦੇ ਪਾਉਂਦੇ, ਜਿਹੜੀ ਆਪਣੇ ਜਿਹੜੀ ਸਿੱਖਾਂ ਦੀ ਜਿਹੜੀ ਗੁਰੂ ਨਾਨਕ ਦੀ ਪਨੀਰੀ ਹੈ ਉਹਨਾਂ ਦਾ ਸਰਵਮੁਖੀ ਜਿਹੜਾ ਕਹਿ ਰਹੇ ਹੋ ਡਿਵਲਪਮੈਂਟ ਕਰਨ ਵਾਸਤੇ ਇੱਕ ਸੰਸਥਾ ਐਸੀ ਬਣਾਈ ਜਾਵੇ ਜਿਹਦੇ ਵਿੱਚ ਬੱਚੇ ਨੂੰ ਅਫਕੋਰਸ ਜਿਹੜੀ ਪੇਰੈਂਟਸ ਦੀ ਪਰਮਿਸ਼ਨ ਨਾਲ ਹੀ ਸਾਰਾ ਕੁਛ ਹੁੰਦਾ ਨਾ, ਉਹ ਚਾਹੁੰਦੇ ਜੋ ਚਾਹੁੰਦੇ ਮਾਂ ਪਿਓ, ਲੇਕਿਨ ਸੰਸਥਾ ਦੇ ਵਿੱਚ ਇੰਨੀ ਕੈਪੇਬਿਲਿਟੀ ਹੋਵੇ ਕਿ ਉੱਥੇ ਹੀ ਚਾਈਲਡ ਕੇਅਰ ਹੋਵੇ ਤਾਂ ਕਿ ਬੱਚਾ ਉੱਥੇ 2 ਸਾਲ 3 ਸਾਲ ਜਿੰਨਾ ਵੀ ਹੈ ਅਤੇ ਉਹਦੇ ਲੌਂਗ ਆਵਰਸ ਹੋਣ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਉੱਥੇ ਰਹਿ ਸਕੇ। ਉਸ ਤੋਂ ਬਾਅਦ ਜਿਹੜੇ ਸਕੂਲ ਤੋਂ ਪਹਿਲੇ ਦੇ ਘੰਟੇ ਨੇ 1-2 ਉਹ ਵੀ ਉੱਥੇ ਸਕੂਲ ਵਿੱਚ ਬਿਤਾਏ ਜਾ ਸਕਦੇ ਨੇ ਅਤੇ ਬਾਅਦ ਵਾਲੇ ਵੀ, ਅਤੇ ਜਿਹੜੇ ਐਕਸਟਰਾ ਆਵਰਸ ਨੇ ਕਿਉਂਕਿ ਗੌਰਮੈਂਟ ਇਹ ਕਹਿੰਦੀ ਹੈ ਜਿਹੜੇ ਕੋਰ ਕਰੀਕੁਲਮ ਆਵਰਸ ਨੇ ਉਹਦੇ ਵਿੱਚ ਤੁਸੀਂ ਜਿਹੜਾ ਹੁਣ ਕਰੀਕੁਲਮ ਹੈ ਸਰਕਾਰ ਦਾ ਉਹ ਪਾਉਣਾ, ਬਾਕੀ ਐਕਸਟਰਾ ਟਾਈਮ ਵਿੱਚ ਤੁਸੀਂ ਜੋ ਮਰਜ਼ੀ ਪੜ੍ਹਾ ਸਕਦੇ ਹੋ। ਅਤੇ ਇਸੇ ਤਰ੍ਹਾਂ ਸਾਡੇ ਇੱਥੇ ਹਜ਼ਾਰਾਂ ਦੀ ਤਾਦਾਦ ਵਿੱਚ ਕ੍ਰਿਸਚਨ ਸਕੂਲ ਨੇ, 39 ਆਸਟ੍ਰੇਲੀਆ ਦੇ ਵਿੱਚ ਇਸਲਾਮਿਕ ਸਕੂਲ ਨੇ, 19 ਜਿਊਜ਼ ਦੇ ਸਕੂਲ ਨੇ, ਅਤੇ ਸਿੱਖਾਂ ਦਾ ਕੋਈ ਨਹੀਂ ਸੀ। ਅਤੇ ਅਸੀਂ ਇਹ ਸੋਚਿਆ ਕਿ ਜਿੱਥੇ ਉਹਨਾਂ ਨੂੰ ਸਿੱਖੀ ਦੀ ਗੱਲ ਆਪਾਂ ਦੱਸਣੀ ਹੈ, ਜਿਹੜੀ ਗੁਰੂ ਸਾਹਿਬ ਦਾ ਇਤਿਹਾਸ, ਆਪਣੀ ਮਾਂ ਬੋਲੀ, ਇਹ ਗੱਲਾਂ ਤਾਂ ਆਪਾਂ ਉਹਨੂੰ ਸਿਖਾਉਣੀਆਂ ਹੀ ਸਿਖਾਉਣੀਆਂ। ਉਹਦੇ ਇਲਾਵਾ ਅਸੀਂ ਉਹਨਾਂ ਨੂੰ ਚਾਹੁੰਦੇ ਹਾਂ ਕਿ ਜਿਹੜੇ ਆਸਟ੍ਰੇਲੀਆ ਦੇ ਵਿੱਚ ਜਿਹੜੇ ਫਿਊਚਰ ਲੀਡਰਸ ਨੇ ਉਹ ਆਪਾਂ ਕਿਵੇਂ ਪੈਦਾ ਕਰਨੇ ਨੇ, ਉਹਦੇ ਵਾਸਤੇ ਆਪਾਂ ਐਕਸਟਰਾ ਐਫਰਟ ਐਜ਼ ਏ ਕਮਿਊਨਿਟੀ ਕੀ ਕਰ ਸਕਦੇ ਹਾਂ। ਜਿਹੜੇ ਕੋਈ ਜੱਜ ਬਣੇ, ਕੋਈ ਇੰਜੀਨੀਅਰ ਬਣੇ, ਕੋਈ ਡਾਕਟਰ ਬਣੇ, ਅਤੇ ਐਜ਼ ਏ ਕਮਿਊਨਿਟੀ ਕਹਿ ਲਓ ਜਾਂ ਕੰਟਰੀ ਨੂੰ, ਅਤੇ ਈਵਨ ਪਲੰਬਰਸ ਅਤੇ ਇਲੈਕਟ੍ਰੀਸ਼ੀਅਨ ਅਤੇ ਸਭ ਦੀ ਲੋੜ ਹੁੰਦੀ ਹੈ, ਉਹ ਸਾਰਾ ਕੁਛ ਬਣਨ। ਪਰ ਉਹਦੇ ਨਾਲ ਨਾਲ ਹੁਣ ਦੇਖੋ ਅੱਜ ਤੱਕ ਕਿਸੇ ਸਿੱਖ ਨੂੰ ਨੋਮੀਨੇਟ ਹੋਣਾ ਹੁੰਦਾ ਕਿ ਜੀ ਜਿਵੇਂ ਖਾਲਸਾ ਏਡ ਵਾਲੇ ਨੂੰ ਨੋਮੀਨੇਟ ਹੋਇਆ, ਅਦਰਵਾਈਜ਼ ਤੁਸੀਂ ਸਿੱਖ ਤੇ ਨੋਬਲ ਪ੍ਰਾਈਜ਼ ਵਾਸਤੇ ਨੋਮੀਨੇਟ ਵੀ ਨਹੀਂ ਹੋਇਆ। ਜੇ ਆਸਟ੍ਰੇਲੀਆ ਦੀ ਕ੍ਰਿਕਟ ਟੀਮ ਵਿੱਚ ਵੀ ਲੈ ਲਈਏ ਅਤੇ ਉਹਦੇ 'ਚ ਕੋਈ ਅਜੇ ਖਾਸ ਸਾਡੇ ਕੋਲ ਹੈ ਨਹੀਂ ਰਿਪ੍ਰਜੈਂਟੇਸ਼ਨ, ਅਤੇ ਬਾਕੀ ਸਪੋਰਟਸ ਵੀ ਜਾਈਏ ਤਾਂ ਉੱਥੇ ਵੀ ਨਹੀਂ ਹੈ। ਹੁਣ ਇਹ ਸਾਰੀਆਂ ਗੱਲਾਂ ਕਰਨ ਵਾਸਤੇ ਸਾਨੂੰ ਆਪਣੀ ਸੰਸਥਾ ਚਾਹੀਦੀ ਹੈ, ਅਤੇ ਮੇਰਾ ਜਵਾਬ ਲੰਬਾ ਹੋ ਗਿਆ ਪਰ ਮੈਂ ਇੱਕ ਚੀਜ਼ ਹੋਰ ਕਵਰ ਕਰਨਾ ਚਾਹੁੰਦਾ ਜੇ ਤੁਹਾਡੇ ਕੋਲ ਸਮਾਂ ਹੋਏ।
ਜੀ ਜੀ,
ਉਹ ਬੜਾ ਵੱਡਾ ਐਗਜ਼ਾਮਪਲ ਸੀ ਕਿ ਸਾਡੇ ਕੋਲ ਆਫਰ ਆਈ ਸੀ ਜਿਹੜੀ ਕ੍ਰਿਕਟ ਆਸਟ੍ਰੇਲੀਆ ਹੈ ਨਾ, ਅਤੇ ਉਹਨਾਂ ਦੀ ਅੱਗੇ ਨਿਊ ਸਾਊਥ ਵੇਲਸ ਦੀ ਕ੍ਰਿਕਟ ਨਿਊ ਸਾਊਥ ਵੇਲਸ ਹੈ ਬ੍ਰਾਂਚ ਜਿਹੜੀ ਹੁੰਦੀ ਹੈ ਸਟੇਟ ਦੀ, ਅਤੇ ਉਹਨਾਂ ਵੱਲੋਂ ਵੀ ਸਾਨੂੰ ਆਈ ਸੀ ਵੀ ਤੁਸੀਂ ਫੈਸਿਲਿਟੀ ਡਿਵੈਲਪ ਕਰੋ ਅਤੇ ਅਸੀਂ ਉੱਥੇ ਬਣਾਵਾਂਗੇ। ਅਤੇ ਮੈਂ ਕਮਿਊਨਿਟੀ ਦੇ ਵਿੱਚ ਜਦੋਂ ਫੰਡ ਰੇਜ਼ਿੰਗ ਜਾਂਦਾ ਸੀ ਨਾ ਤਾਂ ਇਹ ਐਗਜ਼ਾਮਪਲ ਦਿੰਦਾ ਸੀ ਕਿ ਤੁਸੀਂ ਮੰਨ ਲਓ ਚਾਹੁੰਦੇ ਹੋ ਕਿ ਵੀ ਤੁਹਾਡੇ ਕੋਲ ਜਿਹੜੇ ਸਿੱਖਾਂ ਦੇ ਬੱਚੇ ਨੇ ਉਹਦੇ 'ਚੋਂ ਤੁਹਾਡੇ ਕੋਲ ਘੱਟੋ ਘੱਟ 2-3 ਬੰਦੇ ਸਪਿਨਰ ਵੀ ਹੋਣ, 2-3 ਫਾਸਟ ਬਾਲਰ ਵੀ ਹੋਣ, ਤੇ 2-3 ਬੈਟਸਮੈਨ ਵੀ ਹੋਣ, ਵਿਕਟ ਕੀਪਰ ਵੀ ਹੋਣ। ਹੁਣ ਇਹ ਆਪਣੇ ਆਪ ਤੇ ਪੈਦਾ ਹੋ ਜਾਣੇ। ਹੁਣ ਅੱਜ ਦੀ ਡੇਟ ਵਿੱਚ ਤੁਸੀਂ ਕੁਛ ਮਾਂ ਪਿਓ ਨੇ ਕੋਸ਼ਿਸ਼ ਕੀਤੀ ਹੈ ਤੇ ਉਹ ਲੱਖਾਂ ਡਾਲਰ ਖੁਦ ਲਗਾਉਣੇ ਪੈਂਦੇ ਨੇ। ਤੁਸੀਂ ਚਾਹੋਗੇ ਕਿ ਜੇ ਅਗਰ ਸਪਿਨਰ ਬਣਾਉਣਾ ਤੇ ਉਹਨੂੰ ਕੋਚ ਸ਼ੇਨ ਵਾਨ ਮਿਲੇ। ਹੁਣ ਕਿਹੜਾ ਬੰਦਾ ਸ਼ੇਨ ਵਾਨ ਨੂੰ ਅਫੋਰਡ ਕਰ ਲਏਗਾ? ਪਰ ਜਿਸ ਤੁਹਾਡੀ ਸਸਤਾ ਹੋਵੇ, ਜਿਹੜਾ ਕਿ ਉਹਨੂੰ ਬੁਲਾ ਸਕੇ, ਤੇ ਉਹ ਤੁਹਾਡੇ ਕੋਲ ਅਗਰ ਸਕੂਲ ਦੇ ਵਿੱਚ 500 ਬੱਚਿਆਂ ਦੇ ਵੀ ਉਹਨੂੰ ਦੇਖ ਕੇ ਜਿਹੜੇ ਪ੍ਰੋਮਿਸਿੰਗ ਹੈਗੇ ਨੇ, ਤੇ ਉਹਨਾਂ ਚੋਂ 50 ਬੰਦੇ, 100 ਬੰਦੇ, 20 ਬੰਦੇ ਉਹ ਸਿਲੈਕਟ ਕਰ ਸਕਦਾ, ਤੇ ਸਿਲੈਕਟ ਕਰਕੇ ਤੇ ਉਹਨਾਂ ਬੰਦਿਆਂ ਨੂੰ ਉਹਦੇ ਵਿੱਚੋਂ ਦੇਖ ਸਕਦਾ, ਤੇ ਆਫਟਰ ਫਿਊ ਈਅਰਸ ਆਫ ਟ੍ਰੇਨਿੰਗ ਦੇਅਰ ਕੈਨ ਬੀ ਏ ਸਿਚੁਏਸ਼ਨ ਕਿ ਵੀ ਤੁਹਾਡੇ ਉਹਦੇ ਵਿੱਚੋਂ ਕੋਈ ਨਾ ਕੋਈ ਬੰਦਾ ਐਸਾ ਨਿਕਲ ਆਇਆ ਬੱਚਾ। ਸਿਮੀਲਰਲੀ ਬੈਟਸਮੈਨ, ਮੈਂ ਕ੍ਰਿਕਟ ਦਾ ਐਗਜ਼ਾਮਪਲ ਦਿੱਤਾ ਕਿਉਂਕਿ ਆਪਣੀ ਕਮਿਊਨਿਟੀ ਕ੍ਰਿਕਟ ਨੂੰ ਜ਼ਿਆਦਾ ਸਮਝਦੀ ਵੀ ਹੈ ਤੇ ਇੰਟਰਸਟ ਵੀ ਹੁੰਦਾ, ਤੇ ਇਹ ਸਪੋਰਟਸ ਵਿੱਚ ਅਸੀਂ ਕਰ ਸਕਦੇ ਹਾਂ। ਇਸੇ ਤਰ੍ਹਾਂ ਜਿਹੜੇ ਐਕਸਟਰਾ ਆਵਰਸ ਨੇ ਉਹਨਾਂ 'ਚ ਟ੍ਰੇਨਿੰਗ ਦਿੱਤੀ ਜਾ ਸਕਦੀ ਹੈ। ਸਿਮੀਲਰਲੀ ਜ਼ਰੂਰੀ ਨਹੀਂ ਹੈ ਵੀ ਖਾਲੀ ਪੰਜਾਬੀ ਬਣਾਉਣੀ ਹੈ, ਅਸੀਂ ਹੋਰ ਵੀ ਲੈਂਗੁਏਜ ਬਣਾਉਣੀ ਹੈ ਉਹਨਾਂ ਨੂੰ। ਪੰਜਾਬੀ 'ਚ ਆਪਾਂ ਬਣਾਉਣੀ ਬਣਾਉਣੀ ਹੈ, ਗੁਰਬਾਣੀ, ਕਥਾ ਕੀਰਤਨ, ਉਹ ਸਾਰਾ ਕੁਛ ਉਹਨਾਂ ਨੂੰ ਦੇਣਾ ਹੀ ਦੇਣਾ। ਉਹਦੇ ਇਲਾਵਾ ਜੇ ਮੈਥਮੈਟਿਕਸ 'ਚ ਕਿਉਂ ਨਾ ਸਟਰੋਂਗ ਹੋਣ, ਸਾਇੰਸ 'ਚ ਕਿਉਂ ਨਾ ਸਟਰੋਂਗ ਹੋਣ, ਤਾਂ ਕੱਲ੍ਹ ਨੂੰ ਅਸੀਂ ਉਹਨਾਂ ਨੂੰ ਸਾਇੰਟਿਸਟ ਕਿਵੇਂ ਬਣਾਉਣਾ? ਤੁਸੀਂ ਮੈਨੂੰ ਦੱਸੋ ਕਿ ਸਿੱਖਾਂ ਦੇ ਬੱਚਿਆਂ ਦੇ ਉੱਪਰ ਕਿਹੜਾ, ਕਿਹੜੀ ਸੰਸਥਾ ਹੈਗੀ ਹੈ, ਕਿਹੜਾ ਸਕੂਲ ਹੈਗਾ ਜਿਹੜਾ ਕਿ ਟਾਈਮ, ਐਨਰਜੀ ਐਂਡ ਮਨੀ ਸਪੈਂਡ ਕਰੇਗਾ? ਉਹਦੇ ਵਾਸਤੇ ਸਾਨੂੰ ਇਸ ਸੰਸਥਾ ਦੀ ਲੋੜ ਹੈ। ਇਹ ਸਾਡੇ ਵਿਚਾਰ ਸਨ ਕਿ ਵੀ ਆਪਾਂ ਹਰ ਪਾਸਿਓਂ ਡਿਵੈਲਪ ਕਰਨਾ ਕਮਿਊਨਿਟੀ ਨੂੰ, ਤੇ ਇਹ ਕਾਫੀ ਵੱਡਾ ਪ੍ਰੋਜੈਕਟ ਹੈ। ਤੁਸੀਂ ਅੱਗੇ ਆਪਾਂ ਗੱਲ ਕਰਦੇ ਹਾਂ ਤੇ ਦੀਸ ਵਾਰ ਦੀ ਗੇਮਸ ਜਿਹਦੇ ਕਰਕੇ ਆਪਾਂ ਚੱਲੇ ਤੋਂ ਲੈ ਕੇ
ਜੀ। ਮੈਂ ਦੇਖਦਾ ਕਿ ਵਿਜ਼ਨ ਤੁਹਾਡਾ ਕਾਫੀ ਵੱਡਾ ਹੈ, ਥੋੜ੍ਹਾ ਜਿਹਾ ਦੱਸੋਗੇ ਸਾਨੂੰ ਕਿ ਕਿਹੜੇ ਇਲਾਕੇ 'ਚ ਸਕੂਲ ਸਥਾਪਿਤ ਕੀਤਾ ਜਾ ਰਿਹਾ ਅਤੇ ਹੁਣ ਤੱਕ ਪ੍ਰੋਜੈਕਟ ਕਿਸ ਮਰਹਲੇ 'ਤੇ ਪਹੁੰਚਿਆ? ਕੀ ਜ਼ਮੀਨ ਖਰੀਦ ਲਈ ਗਈ ਆ, ਬਿਲਡਿੰਗ ਉੱਥੇ ਬਣਨੀ ਸ਼ੁਰੂ ਹੋ ਚੁੱਕੀ ਹੈ?
ਦੇਖੋ, ਮੈਂ ਜਿਵੇਂ ਪਹਿਲੇ ਦੱਸਿਆ ਕਿ ਤਕਰੀਬਨ 12 ਸਾਲ ਪਹਿਲੇ ਇਹ ਕੰਮ ਮੈਂ ਸ਼ੁਰੂ ਕੀਤਾ ਸੀ, ਅਤੇ ਸਾਨੂੰ ਕਾਫੀ ਇਹਦੇ 'ਚੋਂ ਔਕੜਾਂ ਵੀ ਆਈਆਂ ਅਤੇ ਕਾਫੀ ਫੇਲ ਸਟਾਰਟ ਵੀ ਹੋਏ ਆ। ਅਤੇ ਉਸ ਤੋਂ ਬਾਅਦ ਅਸੀਂ ਹੁਣ ਜਿੱਥੇ ਪਹੁੰਚੇ ਹਾਂ, ਆਪਾਂ ਇੱਥੇ 10 ਏਕੜ ਜਗ੍ਹਾ, ਰਾਊਜ਼ ਹਿੱਲ ਹੈ ਜੀ ਸਬਰ ਦਾ ਨਾਂ, ਜਿਹੜਾ ਕਿ ਤੁਸੀਂ ਜਿਹੜਾ ਸਾਡਾ ਪਾਰਕਲੀ ਗੁਰਦੁਆਰਾ ਸਾਹਿਬ ਹੈ ਉੱਥੋਂ ਲੈ ਲਓ ਕਿ 5 ਜਾਂ 6 ਕਿਲੋਮੀਟਰ ਦੂਰ ਹੈ, ਅਤੇ ਸਿਡੀ ਦੇ ਵਿੱਚ ਜਿਹੜੀ ਵਸੋਂ ਹੈ ਉਹ ਉਸੇ ਪਾਸੇ ਵੱਧ ਰਹੀ ਹੈ। ਹੁਣ ਅੱਜ ਦੀ ਡੇਟ 'ਚ ਅਗਰ ਆਪਾਂ ਇਹ ਜਗ੍ਹਾ ਲੈਣਾ ਚਾਹੀਏ ਤਾਂ ਨਹੀਂ ਲੈ ਸਕਦੇ ਕਿਉਂਕਿ ਆਸ ਪਾਸ ਮਕਾਨ ਬਣ ਗਏ ਹੈ, ਅਤੇ ਚਲੋ ਜਦੋਂ ਆਪਾਂ ਸਮੇਂ ਸਿਰ ਤਾਂ ਲਈ ਗਈ ਸਾਡੇ ਕੋਲੋਂ, ਅਤੇ ਉੱਥੇ 10 ਏਕੜ ਜਗ੍ਹਾ ਸੀਗੀ, ਫਿਰ ਪੈਸੇ ਬਹੁਤ ਚੀਜ਼ ਹੈ ਅਤੇ ਉਹਦੇ ਕਰਕੇ ਤਕਰੀਬਨ 1 ਏਕੜ ਜਗ੍ਹਾ ਅਸੀਂ ਵੇਚੀ ਹੈ ਪਲੋਟ ਕੱਟ ਕੇ, ਅਤੇ ਬਾਕੀ 9 ਏਕੜ ਦੇ ਵਿੱਚ ਅਸੀਂ ਜਿਹੜੀ ਐਪਲੀਕੇਸ਼ਨ ਲਗਾਈ ਸੀ ਉਹ ਕਾਫੀ ਸੋਚ ਵਿਚਾਰ ਕਰਕੇ, ਅਤੇ ਉਸ ਟਾਈਮ ਅਸੀਂ ਲਗਾਈ ਸੀ ਜਿਹਦੇ ਵਿੱਚ ਚਾਈਲਡ ਕੇਅਰ ਦੀ ਸਾਡੇ ਕੋਲ ਹੁਣ 90 ਬੱਚਿਆਂ ਦੀ ਤਕਰੀਬਨ ਪਰਮਿਸ਼ਨ, ਉਸ ਤੋਂ ਬਾਅਦ ਪ੍ਰਾਇਮਰੀ ਐਂਡ ਸੈਕੰਡਰੀ ਸਕੂਲ ਤਕਰੀਬਨ 1200 ਬੱਚਿਆਂ ਦੀ, ਅਤੇ ਉਸ ਤੋਂ ਬਾਅਦ ਜਿਹੜੇ ਬੱਚਿਆਂ ਵਾਸਤੇ ਹੋਸਟਲ ਦੀ ਵੀ ਤਕਰੀਬਨ 200 ਦੀ ਪਰਮਿਸ਼ਨ, ਅਤੇ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਹੈ ਜਿਹੜਾ ਵੀ ਜਿਹੜਾ ਕਿ 2 ਲੈਵਲ ਹੈ, ਉਹਦੇ 'ਚ ਕਾਫੀ ਵੱਡਾ ਲੰਗਰ ਹਾਲ ਹੈ ਤਾਂ ਕਿ ਜਿਹੜੇ ਹੋਸਟਲ ਦੇ ਵੀ ਬੱਚੇ ਨੇ ਉਹਨਾਂ ਵਾਸਤੇ ਵੀ ਉੱਥੇ ਖਾਣ ਪੀਣ ਦਾ, ਪਲੱਸ ਜਿਹੜੇ ਚਾਈਲਡ ਕੇਅਰ ਨੇ ਉਹ ਵੀ ਅਰੇਂਜਮੈਂਟ ਉੱਥੇ ਹੋ ਸਕੇ। ਅਤੇ ਉਹਦੇ ਇਲਾਵਾ ਗੁਰਦੁਆਰਾ ਸਾਹਿਬ ਵੀ ਕਾਫੀ ਵੱਡਾ ਹੈ, ਜਿਹਦੇ ਵਿੱਚ ਮੇਰਾ ਖਿਆਲ ਹੈ ਸਿਡਨੀ ਦਾ ਤੇ ਘੱਟੋ ਘੱਟ, ਆਈ ਡੋਂਟ ਨੋ ਅਬਾਊਟ ਆਸਟ੍ਰੇਲੀਆ, ਸ਼ਾਇਦ ਪਹਿਲਾ ਗੁਰਦੁਆਰਾ ਹੋਏਗਾ ਜਿੱਥੇ 500 ਦੀ ਸੰਗਤ ਦੀ ਪਰਮਿਸ਼ਨ ਹੈ। ਸ਼ਾਇਦ ਤੁਹਾਨੂੰ ਇਸ ਚੀਜ਼ ਦਾ ਪਤਾ ਹੋਵੇ, ਜਿੰਨੇ ਬਾਕੀ ਗੁਰਦੁਆਰੇ ਨੇ ਨਾ ਉੱਥੇ ਕਿਤੇ ਵੀ 100-150 ਤੋਂ ਜ਼ਿਆਦਾ ਦੀ ਪਰਮਿਸ਼ਨ ਨਹੀਂ ਹੈ। ਇਨ ਰਿਐਲਿਟੀ ਚਾਹੇ ਕਿਸੇ ਗੁਰਪੁਰਬਾਂ ਤੇ ਭਾਵੇਂ 11 ਬੰਦੇ ਇਕੱਠੇ ਹੋ ਵੀ ਜਾਂਦੇ ਨੇ ਸੰਗਤ, ਲੇਕਿਨ ਐਕਚੁਅਲੀ ਪਰਮਿਸ਼ਨ ਨਹੀਂ ਹੈ। ਇਹ ਪਹਿਲਾ ਹੈਗਾ ਜਿੱਥੇ ਅਸੀਂ ਆਫੀਸ਼ਲੀ ਇੰਨੀ ਸਾਨੂੰ ਪਰਮਿਸ਼ਨ ਮਿਲੀ ਹੈ। ਅਤੇ ਉਸ ਤੋਂ ਇਲਾਵਾ ਕਾਫੀ ਸਪੋਰਟਿੰਗ ਫੈਸਿਲਿਟੀਜ਼ ਵਾਸਤੇ ਪਿੱਛੇ ਜਗ੍ਹਾ ਰੱਖੀ ਗਈ ਹੈ, ਜਿਵੇਂ ਮੈਂ ਤੁਹਾਨੂੰ ਕ੍ਰਿਕਟ ਦਾ ਐਗਜ਼ਾਮਪਲ ਦਿੱਤਾ ਹੈ, ਅਤੇ ਰਨਿੰਗ ਟਰੈਕ ਰੱਖਿਆ ਗਿਆ, ਪ੍ਰੈਕਟਿਸ ਦੇ ਟਰੈਕ, ਕ੍ਰਿਕਟ ਦੀ ਪ੍ਰੈਕਟਿਸ ਦੇ ਵੀ ਟਰੈਕ ਰੱਖੇ ਗਏ ਨੇ, ਅਤੇ ਬਾਕੀ ਬਾਸਕਟਬਾਲ ਅਤੇ ਟੈਨਿਸ ਵਗੈਰਾ ਦੀ ਕੋਰਟਸ ਵੀ ਬਣਾਈਆਂ ਜਾਣਗੀਆਂ। ਅੱਛਾ, ਹੁਣ ਇਹ ਸਾਰੇ ਕੰਮ ਵਾਸਤੇ ਕੋਈ ਨਾ ਤੇ 2 ਮਿੰਟ 'ਚ ਹੋ ਜਾਣਾ ਹੈ ਅਤੇ ਨਾ 2 ਪੈਸਿਆਂ 'ਚ ਹੋ ਜਾਣਾ। ਐਕਚੁਅਲੀ ਇਹਦੀ ਜਿਹੜੀ ਕੁਆਂਟਿਟੀ ਸਰਵੇਅਰ ਦੀ ਰਿਪੋਰਟ ਹੈ ਉਹ ਕਹਿੰਦੀ ਹੈ ਕਿ ਵੀ ਨੀਡ ਅਬਾਊਟ $200 million ਟੂ ਬਿਲਡ ਦਾ ਹੋਲ ਪ੍ਰੋਜੈਕਟ।
ਤੇ ਆਪਣੇ ਕੋਲ ਇਸ ਵੇਲੇ ਕਿੰਨੇ ਕੁ ਪੈਸੇ ਹੋ ਚੁੱਕੇ ਆ, ਸੰਗਤ ਵੱਲੋਂ ਕਿੰਨੇ ਕੁ ਦਿੱਤੇ ਨੇ?
ਮੈਂ ਉਹ ਤੁਹਾਨੂੰ ਦੱਸਦਾ ਜੀ, ਉਹ ਇਸੇ ਕਰਕੇ ਸਾਨੂੰ 1 ਏਕ ਜਿਹੜੀ 1 ਏਕੜ ਮੈਂ ਦੱਸਿਆ ਪਲੋਟ ਕੱਟ ਕੇ ਵੇਚਿਆ, ਉਹ ਇਸੇ ਕਰਕੇ ਕਿ ਐਕਚੁਅਲੀ ਪੈਸੇ ਨਹੀਂ ਹੈ ਸਾਡੇ ਕੋਲ ਹੁਣ ਤੱਕ। ਜਿਹੜੇ ਜਿੰਨਾ ਕੰਮ ਹੈ ਜਿਹੜਾ ਅਪਰੂਵਲ ਲੈਣਾ ਨਾ, ਇਹ ਵੀ ਬਹੁਤ ਜ਼ਿਆਦਾ ਐਕਸਪੈਂਸਿਵ ਕੰਮ ਹੈ। ਇੱਥੇ ਘੱਟੋ ਘੱਟ ਤੁਸੀਂ ਕਹਿ ਲਓ ਕਿ 50-100 ਕੰਸਲਟੈਂਟਸ ਨੂੰ ਇੰਗੇਜ ਕਰਨਾ ਪਿਆ ਸਾਨੂੰ, ਅਤੇ ਬਹੁਤ ਵੱਡੀਆਂ ਵੱਡੀਆਂ ਫੀਸਾਂ ਪੇ ਕਰਨੀਆਂ ਪਈਆਂ ਕਿਉਂਕਿ ਗੌਰਮੈਂਟ ਦੀ ਫੋਰਮੈਲਿਟੀ ਇੱਥੇ ਬਹੁਤ ਜ਼ਿਆਦਾ ਆਸਟ੍ਰੇਲੀਆ 'ਚ। ਅਤੇ ਅੱਛਾ, ਹੁਣ ਉਹਦੇ 'ਚ ਇਹ ਪ੍ਰੋਜੈਕਟ ਦੀ ਅਸੀਂ ਜਿਹੜੀ ਪਰਮਿਸ਼ਨ ਲਈ ਹੈ ਨਾ, 9 ਸਟੇਜਿਸ ਦੇ ਵਿੱਚ ਬਣਾਉਣ ਦੀ ਲਈ ਹੈ, ਕਿਉਂਕਿ ਵੀ ਨਿਊ ਫਰੋਮ ਡੇ 1 ਕਿ ਆਪਾਂ ਨੈਚੁਰਲੀ ਇੰਨੇ ਪੈਸੇ ਤਾਂ ਕਮਿਊਨਿਟੀ ਕੋਲ ਹੈ ਵੀ ਨਹੀਂ ਅਤੇ ਆਪਾਂ ਬਣਾ ਨਹੀਂ ਸਕਦੇ। ਅਤੇ ਬੋਰੋਇੰਗ ਦੇ ਇਲਾਵਾ ਜਿਹੜਾ ਉਹ ਜਿੰਨੇ ਵੀ ਪੈਸੇ ਨੇ ਫਿਰ ਵੀ ਸਾਨੂੰ ਚਾਹੀਦੇ ਨੇ, 9 ਸਟੇਜਸ 9 ਸਟੇਜਾਂ ਬਣੇਗਾ ਹੈ ਤੇ ਪਹਿਲੇ ਦਿਨ ਹੀ ਸਾਰਾ ਨਹੀਂ ਬਣ ਜਾਣਾ। ਤੇ ਦੂਸਰੀ ਗੱਲ ਜਿਹੜੀ ਤੁਸੀਂ ਪੁੱਛੀ ਹੈ, ਤੁਸੀਂ ਦੇਖੋ ਤਕਰੀਬਨ 4 ਮਿਲੀਅਨ ਦੀ ਤੇ ਜ਼ਮੀਨ ਹੀ ਆਈ ਸੀ ਤੇ ਉਸ ਤੋਂ ਬਾਅਦ ਸਾਡੇ ਘੱਟੋ ਘੱਟ 2-3 ਮਿਲੀਅਨ ਡਾਲਰ ਹੋਰ ਖਰਚ ਹੋ ਚੁੱਕੇ ਨੇ ਜਿਹੜੇ ਅਪਰੂਵਲਾਂ ਲੈਣ ਵਿੱਚ ਤੇ ਹੋਰ ਕੰਮਾਂ ਵਿੱਚ। ਤੇ ਉਸ ਤੋਂ ਬਾਅਦ ਜਿਹੜੇ ਫੰਡਸ ਕਲੈਕਸ਼ਨ ਦੀ ਗੱਲ ਹੈ, ਉਹ ਤਕਰੀਬਨ ਸਾਡਾ ਤਕਰੀਬਨ 2-2.5 ਮਿਲੀਅਨ ਦੇ ਵਿੱਚ ਵਿੱਚ ਸਾਡੇ ਬੋਰੋਇੰਗ ਹੈਗੀ ਹੈ ਜੀ ਅੱਜ ਦੀ ਡੇਟ ਵਿੱਚ ਵੀ, ਜਿਹੜੀ ਕਿ ਆਪਾਂ ਰੀਪੇ ਨਹੀਂ ਕਰ ਪਾਏ। ਤੇ ਬਾਕੀ ਸੰਗਤ ਨੂੰ ਵੀ ਕੁਛ ਜਿਵੇਂ ਸਾਹਮਣੇ ਨਜ਼ਰ ਆਉਂਦਾ ਹੈ ਤੇ ਉਸ ਹਿਸਾਬ ਨਾਲ ਅੱਗੋਂ ਹੋਰ ਕੰਟਰੀਬਿਊਸ਼ਨ ਪਾਉਣਗੇ। ਤੇ ਕਮਿਊਨਿਟੀ ਵੀ ਕਾਫੀ ਈਗਰਲੀ ਵੇਟ ਕਰ ਰਹੀ ਸੀ ਕਾਫੀ ਸਮੇਂ ਤੋਂ ਕਿ ਵੀ ਕਦੋਂ ਅਪਰੂਵਲ ਆਵੇ। ਪੈਸੇ ਸਾਡੇ ਕੋਲ ਇਸ ਟਾਈਮ ਜੇ ਤੁਸੀਂ ਪੁੱਛਦੇ ਹੋ ਤੇ ਤੁਸੀਂ ਕਹੋ ਕਿ ਪੈਸੇ ਸਾਰੇ ਹੀ ਚਾਹੀਦੇ ਨੇ, ਹੁਣ ਉਹ ਪੈਸੇ ਜਾਂ ਤੇ ਸੰਗਤ ਕੋਲ ਆਉਣਗੇ ਤੇ ਬਾਕੀ ਕੁਛ ਬੋਰੋਇੰਗਸ ਤੋਂ ਆਉਣਗੇ।
ਤੁਹਾਡਾ ਕੀ ਅੰਦਾਜ਼ਾ, ਤੁਹਾਡੇ ਜਿਹੜੇ ਕੰਸਲਟੈਂਟ ਨੇ ਕੀ ਦੱਸਦੇ ਆ ਕਿ 1 ਮਿਲੀਅਨ ਡਾਲਰ ਕਾਫੀ ਹੋਣਗੇ ਜੇ ਆਪਾਂ ਇਹਨੂੰ 9 ਸਟੇਜਸ 'ਚ ਬਣਾਉਣਾ ਹੋਵੇ?
ਮੈਂ ਤੁਹਾਨੂੰ ਦੱਸਿਆ ਉਹਦੇ ਸਾਡੇ ਕੋਲ ਪ੍ਰੋਪਰਲੀ ਗਵਰਨਮੈਂਟ ਵੀ ਮਿਲ ਲੈਂਦੀ ਹੈ ਨਾ ਰਿਪੋਰਟ, ਕੁਆਂਟਿਟੀ ਸਰਵੇ ਦੀ ਰਿਪੋਰਟ ਕਹਿੰਦੇ ਆ, ਉਹ ਇਹ ਕਹਿੰਦੀ ਹੈ ਕਿ 200 ਮਿਲੀਅਨ ਡਾਲਰ ਚਾਹੀਦਾ ਪੂਰਾ ਪ੍ਰੋਜੈਕਟ ਬਣਾਉਣ ਵਾਸਤੇ। ਤੇ ਉਹ 200 ਮਿਲੀਅਨ ਤੇ ਅੱਜ ਨਹੀਂ ਹੈ, ਇਸ ਕਰਕੇ ਫਿਲਹਾਲ ਤੇ ਸਟੇਜ 1 ਬਣੇਗੀ, ਫਿਰ ਸਟੇਜ 2 ਸਟੇਜ 3 ਇਸ ਤਰ੍ਹਾਂ ਹੌਲੀ ਹੌਲੀ ਕਰਕੇ ਅਗਲੇ ਸਾਲਾਂ 'ਚ ਚੀਜ਼ ਬਣੇਗੀ।
ਤੇ ਕਿੰਨੇ ਸਾਲ ਦਾ ਤੁਹਾਡਾ ਏਜੰਡਾ ਕਿ ਇਹ 9 ਜਿਹੜੇ ਇਹਦੇ ਸਟੈਪ ਨੇ ਕਿੰਨੇ ਕੁ ਸਾਲਾਂ ਤੱਕ ਪੂਰੇ ਹੋ ਸਕਦੇ ਆ, ਜੇ ਆਪਾਂ ਲਾ ਕੇ ਚੱਲੀਏ ਕਿ ਤੁਸੀਂ ਬੜੇ ਆਸਵੰਦ ਹੋ ਕਿ ਕਮਿਊਨਿਟੀ ਤੁਹਾਡੇ ਤੱਕ ਪਹੁੰਚ ਬਣਾਊਗੀ ਤੇ ਉਹ ਬਣਦੀ ਸਹਾਇਤਾ ਰਾਸ਼ੀ ਤੁਹਾਡੇ ਤੱਕ ਪਹੁੰਚੂਗੀ?
ਦੇਖੋ ਜੀ, ਜੇ ਖਾਲੀ ਅੱਜ ਬਣਾਉਣਾ ਵੀ ਸ਼ੁਰੂ ਕਰ ਦਈਏ ਤੇ ਜੇ ਸਾਡੇ ਕੋਲ ਪੂਰੇ ਪੈਸੇ ਹੋਣ ਤਾਂ ਵੀ ਇਟਸ ਗੋਇੰਗ ਟੂ ਟੇਕ ਮੋਰ ਦੈਨ 5 ਇਅਰਸ, 5 ਸਾਲ ਤੋਂ ਜ਼ਿਆਦਾ ਲੱਗ ਜਾਣਗੇ ਬਣਾਉਣ ਬਣਾਉਣ ਵਿੱਚ, ਇੰਨੀਆਂ ਜ਼ਿਆਦਾ ਬਿਲਡਿੰਗਸ ਨੇ। ਪਰ ਨੈਚੁਰਲੀ ਜਿਵੇਂ ਮੈਂ ਤੁਹਾਨੂੰ ਦੱਸਿਆ, ਦੋ ਹੀ ਚੀਜ਼ਾਂ ਨੇ। ਦੇਖੋ ਗੁਰੂ ਦੀ ਚੀਜ਼ ਹੈ, ਅਸੀਂ ਤਾਂ ਲੈ ਕੇ ਚੱਲੇ ਸੀ, ਅਸੀਂ ਸਾਰੇ ਸੇਵਾਦਾਰ ਹੀ ਹਾਂ, ਅਸੀਂ ਆਪਣੀ ਆਪਣੀ ਜਿਹੜੀ ਹੱਥ ਨੌਕਰੀਆਂ ਕਰਦੇ ਹਾਂ, ਕੋਈ ਬਿਜ਼ਨਸ ਕਰਦੇ ਹਾਂ ਤੇ ਸੇਵਾ 'ਚ ਹੀ ਸਾਰਾ ਕੰਮ ਹੋ ਰਿਹਾ। ਅੱਜ ਦੀ ਡੇਟ 'ਚ ਦੇਰ ਇਜ਼ ਨੋ ਪੇਡ ਇੰਪਲੋਈ ਔਰ ਪੇਡ ਸਟਾਫ ਸਕੂਲ ਦਾ ਕੋਈ ਨਹੀਂ ਹੈਗਾ, ਸਾਰੇ ਹੀ ਵਲੰਟੀਅਰ ਨੇ ਤੇ ਜਿਹੜੇ ਕੰਮ ਕਰ ਰਹੇ ਨੇ। ਤੇ ਹੁਣ ਅੱਗੋਂ ਦੋ ਹੀ ਚੀਜ਼ਾਂ ਨੇ ਜੀ, ਫੰਡਿੰਗ ਦਾ ਸੋਰਸ ਜਿਹੜਾ ਹੈ ਉਹ ਗੁਰੂ ਦਾ ਹੀ ਕੰਮ ਹੈ, ਮੈਂ ਤਾਂ ਇਹੀ ਕਹਿੰਦਾ ਹੁੰਦਾ ਹਮੇਸ਼ਾ, ਤੇ ਗੁਰੂ ਨੂੰ ਹੀ ਕਰਾਉਣਾ। ਤੇ ਇੱਕ ਤਾਂ ਸੰਗਤ ਹੈ ਤੇ ਦੂਸਰੀ ਬੋਰੋਇੰਗ ਹੈ, ਬਾਕੀ ਗੌਰਮੈਂਟ ਜਿਹੜੀ ਹੈ ਉਹ ਤੁਸੀਂ ਸ਼ੁਰੂ ਤੁਸੀਂ ਮੈਨੂੰ ਪੁੱਛਿਆ ਸੀ, ਅਨਫੋਰਚੁਨੇਟ ਗੱਲ ਹੈ, ਜਿਹੜੇ ਹੁਣ ਇੰਗਲੈਂਡ ਵਿੱਚ ਯੂਕੇ 'ਚ ਸਕੂਲ ਬਣੇ ਨੇ ਉੱਥੇ 95% ਜਿਹੜੀ ਟੋਟਲ ਕੋਸਟ ਹੈ ਉਹਦਾ ਚੈੱਕ ਸਕੂਲ ਸ਼ੁਰੂ ਹੋਣ ਤੋਂ ਪਹਿਲੇ, ਜ਼ਮੀਨ ਖਰੀਦਣ ਤੋਂ ਪਹਿਲੇ ਹੀ ਗੌਰਮੈਂਟ ਦੇ ਦਿੰਦੀ ਹੈ, ਜਦਕਿ ਆਸਟ੍ਰੇਲੀਆ 'ਚ ਇਹ ਪੋਲਿਸੀ ਹੈ ਕਿ ਗੌਰਮੈਂਟ ਗਿਵਸ ਯੂ 0, 1 ਰੁਪਿਆ ਵੀ ਨਹੀਂ ਦਿੰਦੀ। ਈਵਨ ਜਿਹੜੇ ਆ ਗੌਰਮੈਂਟ ਦੀ ਆਪਣੀ ਅੱਧਾ ਮਿਲੀਅਨ ਡਾਲਰ ਫੀਸ ਸੀ, ਅਸੀਂ ਉਹਨਾਂ ਨੂੰ ਕਿਹਾ ਮਾਫ਼ ਕਰ ਦਿਓ, ਉਹ ਵੀ ਮਾਫ਼ ਨਹੀਂ ਕੀਤੀ ਉਹਨਾਂ ਨੇ ਜਿਹੜੀ ਆ ਪਾਸ ਕਰਾਉਣ ਦੀ। ਤੇ ਕੋਈ ਪੈਸਾ ਗੌਰਮੈਂਟ ਨਹੀਂ ਦਿੰਦੀ ਟੂ ਅ ਨਿਊ ਸਕੂਲ। ਜਦੋਂ ਸਕੂਲ ਬਣ ਜਾਂਦਾ ਫਿਰ ਪਰ ਸਟੂਡੈਂਟ ਜੇ ਉਹ ਜਿੰਨੇ ਵੀ ਪ੍ਰਾਈਵੇਟ ਸਕੂਲ ਨੇ ਉਹਨਾਂ ਨੂੰ ਉਹ ਪੈਸੇ ਦਿੰਦੀ ਹੈ। ਸੋ ਦੈਟ ਮੀਨਸ ਕਿ ਪੂਰੇ ਦੇ ਪੂਰੇ ਪੈਸੇ ਜਿੰਨੇ ਵੀ ਹੈਗੇ ਨੇ ਉਹ ਜਿੰਨੇ ਕਮਿਊਨਿਟੀ ਕੋਲ ਇਕੱਠੇ ਹੋਣਗੇ, ਤੇ ਮੈਂ ਨਹੀਂ ਕਹਿ ਰਿਹਾ ਕਿ 200 ਮਿਲੀਅਨ ਕਮਿਊਨਿਟੀ ਕੋਲ ਇਕੱਠੇ ਹੋ ਜਾਣਗੇ, ਡੈਫੀਨੇਟਲੀ ਨੋਟ, ਇੱਕ ਮੇਜਰ ਪੋਰਸ਼ਨ ਬੋਰੋਇੰਗ 'ਚੋਂ ਹੀ ਆਏਗਾ। ਫਿਰ ਜਿਹੜੀ ਅੱਗੋ ਸਕੂਲ ਦੀ ਗੁਰਦੁਆਰਾ ਸਾਹਿਬ ਦੀ ਤੇ ਹੋਰ ਜਿਹੜੀਆਂ ਐਕਟੀਵਿਟੀਜ਼ ਹੋਣਗੀਆਂ ਉਹ ਸਾਰੀ ਇਨਕਮ ਜਿਹੜੀ ਹੈ ਉਹਦੇ ਨਾਲ ਹੀ ਇਹ ਰੀਪੇ ਹੋਏਗਾ ਜੀ ਹੌਲੀ ਹੌਲੀ। ਪਰ ਇੱਕ ਚੀਜ਼ ਹੈਗੀ ਹੈ ਕਿ ਜਿਹੜੀ ਚੀਜ਼ ਤੁਹਾਨੂੰ ਪਤਾ ਹੀ ਹੈ ਕਿ ਚਲੋ ਬਿਲਡਿੰਗਾਂ ਵੀ ਬਣ ਜਾਣਗੀਆਂ, ਬੋਰੋਇੰਗ ਵੀ ਹੋ ਜਾਏਗੀ ਔਰ ਰੀਪੇ ਵੀ ਹੋ ਜਾਏਗੀ, ਪਰ ਜਿਹੜੀ ਚੀਜ਼ ਇਹ ਬਣ ਜਾਂਦੀ ਹੈ ਨਾ ਇਹ ਫਿਰ ਇੱਕ ਕਿਸਮ ਦੀ ਜਿਹੜੀ ਹੈ ਜਨਮ ਜਨਮਾਂਤਰਾਂ ਤੱਕ ਰਹਿਣੀ ਹੁੰਦੀ ਹੈ, ਕਿਉਂਕਿ ਸਾਡੀ ਸਭ ਦੀ ਤਾਂ ਉਮਰ ਲਿਮਿਟਿਡ ਹੀ ਹੁੰਦੀ ਹੈ। ਪਰ ਇੱਕ ਸੰਸਥਾ ਬਣ ਜਾਂਦੀ ਹੈ, ਇੰਨਾ ਵੱਡਾ ਇਨਫਰਾਸਟ੍ਰਕਚਰ ਇਹ ਬਣ ਜਾਏਗਾ, ਉਹ ਮੇਰੇ ਖਿਆਲ ਤੇ ਆਸਟ੍ਰੇਲੀਆ 'ਚ ਖੈਰ ਕੋਈ ਹੈ ਹੀ ਨਹੀਂ ਹੈ, ਮੈਂ ਹੋਰ ਕੰਟਰੀਆਂ ਵਿੱਚ ਵੀ ਗਿਆ ਵਾਂ, ਵਰਲਡ 'ਚ ਵੀ ਕੋਈ ਇਹਦਾ ਨਹੀਂ ਹੈਗਾ। ਈਵਨ ਇੰਗਲੈਂਡ ਵਗੈਰਾ 'ਚ ਵੀ ਜਿਹੜੇ ਸਕੂਲ ਬਣੇ ਨੇ 95% ਗੌਰਮੈਂਟ ਨਾਲ, ਉਹ ਸਾਰੇ ਵੀ ਛੋਟੇ ਨੇ ਕਾਫੀ। ਇੱਕ ਕੰਪ੍ਰੀਹੈਂਸਿਵ ਜਿਹੜਾ ਪ੍ਰੋਜੈਕਟ ਹੈ ਨਾ ਉਹ, ਈਵਨ ਮੈਂ ਅਮੈਰੀਕਾ ਵਿੱਚ ਵੀ ਗਿਆ ਵਾਂ ਤੇ ਮੈਂ ਦੇਖਿਆ ਉੱਥੇ ਵੀ ਕੋਈ ਨਹੀਂ ਹੈਗਾ, ਈਵਨ ਕੈਨੇਡਾ ਵਿੱਚ ਵੀ ਇੰਨਾ ਵੱਡਾ ਕੰਪ੍ਰੀਹੈਂਸਿਵ ਪ੍ਰੋਜੈਕਟ ਕੋਈ ਨਹੀਂ ਹੈਗਾ, ਉੱਥੇ ਸਕੂਲ ਹਾਲਾਂਕਿ ਉੱਥੇ ਹੈਗੇ ਨੇ ਕਾਫੀ। ਤੇ ਉਸ ਹਿਸਾਬ ਦੇ ਨਾਲ ਦਿਸ ਵਿਲ ਬੀ ਅ ਯੂਨੀਕ ਐਂਡ ਅ ਫਸਟ ਫੋਰ ਆਸਟ੍ਰੇਲੀਆ। ਤੇ ਈਵਨ ਇੰਡੀਆ 'ਚ ਮੈਂ ਦੇਖਦਾ ਹਾਂ, ਹਾਲਾਂਕਿ ਇੰਡੀਆ ਦੇ ਵਿੱਚ ਕਈ ਤਰ੍ਹਾਂ ਦੀਆਂ ਸੰਸਥਾਵਾਂ ਹੈਗੀਆਂ ਨੇ, ਵੱਖਰੇ ਵੱਖਰੇ ਸੰਸਥਾਵਾਂ ਬਹੁਤ ਨੇ, ਪਰ ਇੱਕੋ ਜਗ੍ਹਾ ਇੱਕੋ ਇੰਨਾ ਵੱਡਾ ਕੰਪ੍ਰੀਹੈਂਸਿਵ ਪ੍ਰੋਜੈਕਟ ਹੋਵੇ ਜਿੱਥੇ ਪੂਰੇ ਬੱਚਾ 15 ਸਾਲ ਲਗਾ ਸਕਦਾ,
ਜੀ ਬਹੁਤ ਬਹੁਤ ਮਿਹਰਬਾਨੀ ਚਾਡਾ ਸਾਹਿਬ, ਸਮੁੱਚੀ ਜਾਣਕਾਰੀ ਸਾਡੇ ਸੁਣਨ ਵਾਲਿਆਂ ਤੱਕ ਪਹੁੰਚਦੀ ਕਰਨ ਲਈ, ਤੇ ਆਉਣ ਵਾਲੇ ਸਮੇਂ 'ਚ ਵੀ ਅਸੀਂ ਤੁਹਾਡੇ ਸੰਪਰਕ 'ਚ।
ਕਲਾਸ 'ਚ ਮੈਸੇਜ ਦੇਣਾ ਚਾਹੁੰਦਾ ਜੇ 1 ਮਿੰਟ ਹੋਰ ਦਿਓ ਤੁਸੀਂ।
ਜੀ ਜੀ,
ਉਹ ਇੰਨਾ ਹੀ ਹੈ ਕਿ ਕਮਿਊਨਿਟੀ ਨੇ ਹੁਣ ਤੱਕ ਬਹੁਤ ਹਿੱਸਾ ਪਾਇਆ ਤੇ ਸਾਰੀ ਸੰਗਤ ਦਾ ਧੰਨਵਾਦ ਹੀ ਹੈ ਵੀ ਇਹ, ਤੇ ਮੈਂ ਆਪਣੇ ਵੱਲੋਂ ਇੰਨਾ ਹੀ ਕਹਿਣਾ ਚਾਹੁੰਦਾ ਕਿ ਮੈਂ ਵੀ 12 ਸਾਲ ਸੇਵਾ ਕਰ ਲਈ ਹੈ ਤੇ ਮੇਰਾ ਹਮੇਸ਼ਾ ਟੀਚਾ ਇਹ ਸੀ ਕਿ ਜਿਹੜੀ ਅਗਲੀ ਜਨਰੇਸ਼ਨ ਹੈ ਆਪਾਂ ਉਹਨਾਂ ਨੂੰ ਇਹ ਚਾਰਜ ਦਈਏ ਤੇ ਇਸ ਤੋਂ ਅੱਗੇ ਕੰਮ ਅਗਲੀ ਜਨਰੇਸ਼ਨ ਜਿਹੜੀ ਵਧਾਏ ਉਹਦੇ ਵਾਸਤੇ ਮੈਂ 10-20-30-40 ਬੱਚਿਆਂ ਨੂੰ ਜਿਹੜੇ ਯੂਥ ਹੈਗੇ ਨੇ ਉਹਨਾਂ ਨੂੰ ਕਾਫੀ ਨੂੰ ਟ੍ਰੇਨ ਵੀ ਕੀਤਾ ਤੇ ਮੇਰੀ ਇਹੀ ਆਸ ਹੈ ਤੇ ਮੇਰਾ ਸਾਥ ਜਿਹੜਾ ਉਸ ਪ੍ਰੋਜੈਕਟ ਜਿੱਥੋਂ ਤੱਕ ਦਾ ਹੀ ਸੀ ਤੇ ਜਿੰਨਾ ਕੁ ਮੈਂ ਸੇਵਾ ਕਰ ਸਕਿਆ ਉਹ ਕੀਤੀ ਹੈ ਤੇ ਸਾਰੀ ਕਮਿਊਨਿਟੀ ਦਾ ਧੰਨਵਾਦ ਹੈ ਤੇ ਮੇਰੀ ਬੈਸਟ ਵਿਸ਼ਿਜ਼ ਵੀ ਨੇ ਕਿ ਵੀ ਕੰਮ ਹੋਰ ਅੱਗੇ ਜਿੰਨਾ ਪਹਿਲੇ ਹੋਇਆ ਉਸ ਤੋਂ ਦੂਣਾ ਚੋਣਾ ਅੱਗੇ ਵਧੇ ਬਹੁਤ ਧੰਨਵਾਦ ਜੀ
ਮਿਹਰਬਾਨੀ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਫਤਿਹ ਤੁਸੀਂ SBS ਪੰਜਾਬੀ ਦੇ ਨਾਲ ਹੋ ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ